ਜਿਉਂ ਜਨ ਹੋ ਤਿਉਂ ਰਾਖ, ਹਰ ਪ੍ਰਭ ਤੇਰਿਆ ਕੀਤੇ ਗਣਾ ਅਸੰਖ ਅਵਗੁਣ ਮੇਰਿਆ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਤ ਕੀਰਤ ਕੀ, ਗੁਰ ਰਾਮਦਾਸ ਰੱਖ ਹੋ ਸਰਣਾਈ। ਕਿਰਪਾ ਕਰਹੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰਹੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਵਾਹਿਗੁਰੂ ਸਾਹਿਬ ਜੀ, ਉਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ, ਅਗੰਜੁਲ ਅਨਾਮੇ ਸਮਸਤੁਲ ਨਿਵਾਸੇ, ਨਰੇਕਾਮੰ ਬੇਭੂਤੇ ਸਮਸਤੁਲ ਸਰੂਪੇ, ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਪਿਛਲੇ ਸਮੇਂ ਦੌਰਾਨ ਜੋ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਆਖਿਆ ਸੋਸ਼ਲ ਮੀਡੀਆ 'ਤੇ ਆਪਸ ਵਿੱਚ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ, 25 ਭਾਗਾਂ ਦੇ ਅੰਦਰ 196 ਬੰਦ ਆਪ ਸੰਗਤਾਂ ਨੇ ਸ੍ਰਵਣ ਕੀਤੇ ਸਨ। ਉਸ ਤੋਂ ਅੱਗੇ 197 ਨੰਬਰ ਬੰਦ ਦਾ ਪਾਠ ਆਪ ਜੀ ਨੇ ਅੱਜ 26 ਨੰਬਰ ਪਾਠ ਦੇ ਅੰਦਰ ਸ੍ਰਵਣ ਕੀਤਾ ਹੈ। ਸੋ 197, 98 ਅਤੇ 99 ਤਿੰਨ ਬੰਦ ਕੇਵਲ ਬਾਕੀ ਰਹਿ ਗਏ ਹਨ। 199 'ਤੇ ਜਾ ਕੇ ਜਾਪ ਸਾਹਿਬ ਜੀ ਦੀ ਬਾਣੀ ਸਤਿਗੁਰੂ ਗਰੀਬ ਨਿਵਾਜ ਦਸਮੇਸ਼ ਪਿਤਾ ਜੀ ਨੇ ਸੰਪੂਰਨ ਕੀਤੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਨ ਦਾ ਮਹਾਨ ਕਾਰਜ ਕਰ ਰਹੇ ਹਨ, ਕਿਉਂਕਿ ਸਤਿਗੁਰਾਂ ਦੇ ਆਉਣ ਦਾ ਮਕਸਦ ਹੀ ਇਹ ਹੈ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਧਰਮ ਚਲਾਵਨ ਗੁਰੂ ਸਾਹਿਬ ਜੀ ਦਾ ਮਿਸ਼ਨ ਹੈ। ਸੋ ਇਸ ਲਈ ਭੁੱਲੇ ਭਟਕੇ ਜੀਵ ਨੂੰ ਉਸਦੇ ਮੂਲ ਪਰਮੇਸ਼ਰ ਨਾਲ ਜੋੜ ਦੇਣਾ ਇਹ ਸਭ ਤੋਂ ਵੱਡਾ ਪਰ ਉਪਕਾਰ ਹੈ। ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਾ ਇੱਕ ਸ਼ਬਦ ਸਿਖਾਏਗਾ। ਜਿਵੇਂ ਸੱਤ ਮੰਦਿਰ ਕੋਈ ਸੋਨੇ ਦੇ ਉਸਾਰ ਕੇ ਦਾਨ ਕਰ ਦੇਵੇ, ਇੰਨਾ ਵੱਡਾ ਪੁੰਨ ਹੈ ਕਿਸੇ ਸਿੱਖ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਦੇਣ ਦਾ। ਸੋ ਇਸ ਲਈ ਆਓ ਇਸ ਅੰਮ੍ਰਿਤਮਈ ਬਾਣੀ ਦੀ ਵਿਚਾਰ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ, ਨਾਲ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਅੰਦਰ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ, ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣਾ ਪੱਲਾ ਦੇ ਕਰਕੇ, ਪੱਲਾ ਪਕੜਾ ਕੇ ਆਪਣੇ ਮਾਰਗ ਦੇ ਉੱਤੇ ਤੋਰ ਲੈਣ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਾਂ ਨਾਨਕ ਚੱਲ ਹੈ ਮਿਲੰਥਾ। ਅਸੀਂ ਉਸ ਗੁਰਮੁਖ ਗਾਡੀ ਰਾਹ ਦੇ ਉੱਪਰ ਚੱਲ ਸਕੀਏ। ਸੋ ਸਤਿਗੁਰੂ ਗਰੀਬ ਨਿਵਾਸ ਜੀ ਫਰਮਾਨ ਕਰਦੇ ਹਨ, ਭੁਜੰਗ ਪ੍ਰਿਆਤ ਛੰਦ ਨਮਾਸਤੁਲ ਪ੍ਰਣਾਮੇ, ਸਮਾਸਤੁਲ ਪ੍ਰਣਾਸੇ ਅਗੰਜੁਲ ਅਨਾਮੇ, ਸਮਾਸਤੁਲ ਨਿਵਾਸੇ। ਹੇ ਪ੍ਰਭੂ, ਹੇ ਵਾਹਿਗੁਰੂ, ਤੈਨੂੰ ਮੇਰੀ ਨਮਸਕਾਰ ਹੈ। ਹੇ ਪਰਮੇਸ਼ਰ, ਤੂੰ ਸਭ ਜੀਵਾਂ ਦਾ ਨਾਸ ਕਰਨ ਵਾਲਾ ਹੈ, ਅਜਿੱਤ ਹੈ, ਜਿਸ ਦਾ ਕੋਈ ਇੱਕ ਨਾਮ ਨਹੀਂ ਜੋ ਸਭ ਜੀਵਾਂ ਵਿੱਚ ਟਿਕਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਉਸ ਵੰਦਨਾ ਯੋਗ ਪ੍ਰਭੂ ਨੂੰ ਨਮਸਕਾਰ ਹੈ ਜੋ ਸਭ ਜੀਵਾਂ ਦਾ ਨਾਸ ਕਰਨ ਵਾਲਾ ਹੈ, ਸਮਾਸਲ ਪ੍ਰਣਾਸੇ ਅਗੰਜੁਲ ਅਨਾਮੇ, ਅਤੇ ਜੋ ਪਰਮੇਸ਼ਰ ਅਜਿੱਤ ਹੈ, ਜਿਸ ਦਾ ਕੋਈ ਇੱਕ ਨਾਮ ਨਹੀਂ, ਸਮਸਤੁਲ ਨਿਵਾਸੇ, ਅਤੇ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਹਰ ਥਾਂ 'ਤੇ ਹਰ ਜੀਵ ਦੇ ਵਿੱਚ ਟਿਕਿਆ ਹੈ, ਨਿਵਾਸ ਕਰ ਰਿਹਾ ਹੈ। ਨਰਕਾਮੰ ਬੇਭੂਤੇ ਸਮਸਤੁਲ ਸਰੂਪੇ, ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ। ਮੇਰੀ ਨਮਸਕਾਰ ਹੈ ਉਸ ਪ੍ਰਭੂ ਨੂੰ, ਨਿਸ਼ਕਾਮਤਾ ਜਿਸ ਦਾ ਪ੍ਰਤਾਪ ਹੈ, ਨਿਰਕਾਮੰ ਬਿਭੂਤੇ। ਹੇ ਵਾਹਿਗੁਰੂ, ਨਿਰਕਾਮੰ ਦਾ ਅਰਥ ਹੈ ਕਾਮਨਾ ਰਹਿਤ, ਨਿਸ਼ਕਾਮਤਾ ਜਿਸ ਦਾ ਪ੍ਰਤਾਪ ਹੈ। ਸਮਸਤ ਸਰੂਪੇ, ਅਤੇ ਸਾਰੇ ਜੀਵ ਸਾਰੇ ਸਰੂਪ ਉਸ ਪਰਮੇਸ਼ਰ ਦਾ ਹੀ ਰੂਪ ਹਨ, ਜੋ ਦਿਸੈ ਸੋ ਤੇਰਾ ਰੂਪ। ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਸਾਰਾ ਸੰਸਾਰ ਜਿਸ ਦਾ ਸਰੂਪ ਹੈ। ਕੁਕਰਮੰ ਪ੍ਰਣਾਸੀ, ਉਹ ਪਰਮਾਤਮਾ ਜਿਸ ਦੇ ਪ੍ਰਤਾਪ ਦੇ ਲੱਛਣ ਇਹ ਹਨ ਕਿ ਕੋਈ ਕਾਮਨਾ ਉਸਨੂੰ ਪੋਹ ਨਹੀਂ ਸਕਦੀ। ਕੁਕਰਮੰ ਬੁਰੇ ਕਰਮਾਂ ਨੂੰ, ਮੰਦ ਕਰਮਾਂ ਨੂੰ ਨਾਸ਼ ਕਰਨ ਵਾਲਾ ਹੈ। ਸੁਧਰਮੰ ਭੂਤੇ, ਸੁਧਰਮੰ ਦਾ ਭਾਵ ਹੈ ਫਰਜ਼, ਫਰਜ਼ ਨੂੰ ਨਿਭਾਉਣ ਵਾਲਾ, ਜਿਸਦਾ ਸ੍ਰੇਸ਼ਠ ਧਰਮ ਹੈ ਕਿ ਉਹ ਆਪਣੇ ਫਰਜ਼ ਜਿਹੜੇ ਹਨ ਭਲੀ ਭਾਂਤ ਨਿਭਾ ਰਿਹਾ ਹੈ, ਠੀਕ ਠਾਕ ਨਿਭਾ ਰਿਹਾ ਹੈ। ਸਦਾ ਸੱਚ ਦਾ ਆਨੰਦ ਸ਼ਤਰੰਗ ਪ੍ਰਣਾਸੀ, ਕਰੀ ਮੁਲ ਕੁਨਿੰਦਾ ਸਮਸਤੁਲ ਨਿਵਾਸੀ, ਅਜਾਇਬ ਬਿਭੂਤੇ ਗਜਾਇਬ ਗਨੀਮੇ, ਹਰੀਅੰ ਕਰੀਅੰ ਕਰੀ ਮੁਲ ਰਹੀਮੇ। ਹੇ ਪ੍ਰਭੂ, ਤੈਨੂੰ ਨਮਸਕਾਰ ਹੈ ਜੋ ਸੱਚ ਮੁੱਚ ਹੋਂਦ ਵਾਲਾ ਹੈ, ਸਦਾ ਸੱਚ ਦਾ ਆਨੰਦ। ਇਹ ਤਿੰਨ ਅੱਖ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਸੱਤ ਚਿੱਤ ਆਨੰਦ, ਭਾਵ ਸਦਾ ਹੀ ਖੇੜੇ ਵਿੱਚ ਰਹਿਣ ਵਾਲਾ, ਸਦਾ ਆਨੰਦ ਵਿੱਚ ਰਹਿਣ ਵਾਲਾ, ਜੋ ਪਰਮੇਸ਼ਰ ਸਦਾ ਹੀ ਆਨੰਦ ਵਿੱਚ ਹੈ, ਉਹਨੂੰ ਕਦੀ ਕੋਈ ਸੋਗ ਨਹੀਂ, ਕਦੀ ਕੋਈ ਦੁੱਖ ਨਹੀਂ ਵਿਆਪਦਾ। ਇਸ ਕਰਕੇ ਜਿਹੜੇ ਭਗਤ ਉਹਦਾ ਸਿਮਰਨ ਕਰਨ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਉਹਨਾਂ ਦੇ ਮਨ ਵਿੱਚ ਵੀ ਸਦਾ ਵਿਗਾਸ ਅਤੇ ਖੇੜਾ ਬਣਿਆ ਰਹਿੰਦਾ ਹੈ। ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪਕਾ ਨਾਸ। ਇਸ ਲਈ ਪਰਮੇਸ਼ੁਰ ਸੱਤ ਚਿੱਤ ਆਨੰਦ ਹੈ। ਜਪਜੀ ਸਾਹਿਬ ਦੇ ਅੰਦਰ ਆਪਾਂ ਸ਼ਬਦ ਪੜ੍ਹਦੇ ਹਾਂ, ਪਾਤਸ਼ਾਹ ਫਰਮਾਨ ਕਰਦੇ ਹਨ, ਸਵਾਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਜਿਸ ਦੇ ਮਨ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ, ਸਦਾ ਸੱਚ ਦਾ ਆਨੰਦ। ਸ਼ਤਰੰਗ ਪ੍ਰਣਾਸੀ, ਸ਼ਤਰੰਗ ਕਹਿੰਦੇ ਨੇ ਵੈਰੀਆਂ ਨੂੰ, ਪ੍ਰਣਾਸੀ ਹੈ ਉਹਨਾਂ ਦਾ ਨਾਸ ਕਰਨਾ। ਹੇ ਵਾਹਿਗੁਰੂ, ਤੂੰ ਸੱਚਮੁੱਚ ਹੋਂਦ ਵਾਲਾ ਹੈ, ਚੇਤਨ ਹੈ, ਆਨੰਦ ਸਰੂਪ ਹੈ, ਅਤੇ ਵੈਰੀਆਂ ਦਾ ਤੂੰ ਨਾਸ਼ ਕਰਨ ਵਾਲਾ ਹੈ। ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ, ਕਰੀਮ ਦਾ ਅਰਥ ਹੁੰਦਾ ਹੈ ਬਖਸ਼ਿਸ਼, ਕੁਨਿੰਦਾ ਪੈਦਾ ਕਰਨ ਵਾਲਾ, ਅਤੇ ਹੇ ਵਾਹਿਗੁਰੂ ਸਭ 'ਤੇ ਬਖਸ਼ਿਸ਼ ਕਰਨ ਵਾਲਾ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ। ਸਮਸਤੁਲ ਨਿਵਾਸੀ, ਅਤੇ ਸਾਰੇ ਜੀਵਾਂ ਦੇ ਵਿੱਚ ਬਖਸ਼ਿਸ਼ਾਂ ਕਰਕੇ ਪੈਦਾ ਕਰਕੇ ਫਿਰ ਤੂੰ ਆਪਣਾ ਨਿਵਾਸ ਕਰ ਰਿਹਾ ਹੈ। ਅਜਾਇਬ ਭੂਤੇ ਗਜ਼ਾਇਬ ਗਨੀਮੇ, ਹੇ ਵਾਹਿਗੁਰੂ ਤੇਰਾ ਅਚਰਜ ਪ੍ਰਤਾਪ ਹੈ। ਖਲਕਤ ਦੇ ਵੈਰੀਆਂ ਉੱਤੇ ਤੂੰ ਕਹਿਰ ਲਿਆਉਣ ਵਾਲਾ ਹੈ, ਤੂੰ ਆਪ ਹੀ ਨਾਸ਼ ਕਰਨ ਵਾਲਾ ਹੈ। ਅਜਾਇਬ ਭੂਤੇ ਗਜ਼ਾਇਬ ਗਨੀਮੇ, ਗਜ਼ਾਇਬ ਦਾ ਅਰਥ ਹੈ ਗਜਬ ਕਰਨ ਵਾਲਾ, ਕਹਿਰ ਕਰਨ ਵਾਲਾ। ਤੇਰਾ ਅਸਚਰਜ ਪ੍ਰਤਾਪ ਹੈ। ਅਜਾਇਬ ਵਿਭੂਤੇ ਗਜ਼ਾਇਬ ਗਨੀਮੇ, ਵੈਰੀਆਂ ਉੱਤੇ ਤੂੰ ਕਹਿਰ ਲਿਆਉਣ ਵਾਲਾ ਹੈ। ਹਰੀਅੰਗ ਕਰੀਅੰਗ ਕਰੀਮੁਲ ਰਹੀਮੇ, ਤੂੰ ਆਪ ਹੀ ਹਰੀਅੰਗ ਪੈਦਾ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਕਰੀਅੰਗ ਦਾ ਅਰਥ ਹੈ ਪੈਦਾ ਕਰਨ ਵਾਲਾ ਹੈ। ਕਰੀਮੁਲ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਰਹੀਮੇ, ਤੂੰ ਰਹਿਮ ਦਿਲ ਹੈ, ਰਹਿਮਤਾਂ ਕਰਨ ਵਾਲਾ ਹੈ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਿਅੰਬੋ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਹੇ ਪ੍ਰਭੂ ਤੈਨੂੰ ਨਮਸਕਾਰ ਹੈ। ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਤੂੰ ਚੌਂ ਕੁੰਟਾਂ ਵਿੱਚ ਭਾਵ ਸਾਰੇ ਜਗਤ ਵਿੱਚ ਮੌਜੂਦ ਹੈ, ਵਰਤ ਰਿਹਾ ਹੈ। ਚੌਂ ਕੁੰਟਾਂ ਵਿੱਚ ਤੇਰਾ ਹੀ ਹੁਕਮ ਚੱਲ ਰਿਹਾ ਹੈ। ਚੱਤਰ ਚੱਕਰ ਭੁਗਤੇ, ਸਿਅੰਬ ਸੁਭੰ ਸਰਬਦਾ ਸਰਬ ਜੁਗਤੇ, ਸਿਅੰਬ ਸੁਭੰ ਸਰਬਦਾ ਸਰਬ ਜੁਗਤੇ, ਭਾਵ ਹੇ ਵਾਹਿਗੁਰੂ ਸਿਅੰਬਵ ਦਾ ਅਰਥ ਹੈ ਆਪਣੇ ਆਪ ਤੋਂ ਪ੍ਰਗਟ ਹੋਇਆ, ਪੈਦਾ ਹੋਇਆ, ਸਹਿਬੰ ਸੁੱਤੇ ਪ੍ਰਕਾਸ਼। ਹੇ ਵਾਹਿਗੁਰੂ, ਤੂੰ ਸੁੱਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਗਟ ਹੋਇਆ ਹੈ, ਇਸਤਰੀ ਪੁਰਸ਼ ਦੇ ਮਿਲਾਪ ਤੋਂ ਪੈਦਾ ਨਹੀਂ ਹੋਇਆ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਅਤੇ ਸਤਿਗੁਰੂ ਕਹਿੰਦੇ ਨੇ ਸੁਭੰ, ਤੂੰ ਸੋਹਣਾ ਹੈ, ਸ਼ੋਭਨੀਕ ਹੈ, ਸਰਬਦਾ ਸਰਬ ਜੁਗਤੇ, ਸਦਾ ਹਮੇਸ਼ਾ ਅਤੇ ਸਭ ਜੀਵਾਂ ਨਾਲ ਜੁਗਤ ਸਹਿਤ ਮਿਲਿਆ ਹੋਇਆ ਹੈ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਦੁਕਾਲੰ ਭਾਵ ਦੋ ਸਮੇਂ, ਦੋ ਕਾਲ, ਕਿਹੜੇ ਕਾਲ, ਜਨਮ ਅਤੇ ਮਰਨ। ਦੁਕਾਲੰ ਪ੍ਰਣਾਸੀ ਭਾਵ ਜੀਵਾਂ ਦਾ ਜਨਮ ਮਰਨ ਦਾ ਕਾਲ ਜਿਹੜਾ ਹੈ ਤੂੰ ਮਿਟਾਉਣ ਵਾਲਾ ਹੈ, ਜੀਵਾਂ ਨੂੰ ਜਨਮ ਮਰਨ ਤੋਂ ਰਹਿਤ ਕਰਨ ਵਾਲਾ ਹੈ, ਕਿਉਂਕਿ ਤੂੰ ਆਪ ਜਨਮ ਮਰਨ ਤੋਂ ਰਹਿਤ ਹੈ। ਜਿਹੜੇ ਜੀਵ ਤੇਰਾ ਨਾਮ ਸਿਮਰਦੇ ਨੇ ਉਹ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਆਪਾਂ ਨਾਵੇਂ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ। ਜਾਂ ਇੱਕ ਵਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ, ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ। ਪਰਮੇਸ਼ਰ ਥਿਰ ਹੈ, ਗੁਰੂ ਥਿਰ ਹੈ, ਅਤੇ ਸੱਚ ਦੀ ਵਿਚਾਰ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸਦੀਵੀ ਰਹਿਣ ਵਾਲੀਆਂ ਮਹਾਨ ਹਸਤੀਆਂ ਹਨ। ਪਰਮੇਸ਼ਰ ਸਦੀਵੀ ਰਹਿੰਦਾ ਜਿਹੜਾ ਉਹਦਾ ਨਾਮ ਜਪਦੇ ਨੇ, ਉਹ ਸਦੀਵ ਕਾਲ ਲਈ ਅਮਰ ਹੋ ਜਾਂਦੇ ਹਨ। ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ, ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਨੇ। ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਕੀਆ ਰਾਮ। ਸਫਲ 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 ਭਈ ਯਾਤਰਾ, ਉਹਨਾਂ ਦੀ ਜੀਵਨ ਯਾਤਰਾ ਜਿਹੜੀ ਹੈ ਸਫਲ ਹੋ ਜਾਂਦੀ, ਉਹਨਾਂ ਜੀਵ ਆਤਮਾਵਾਂ ਦੀ ਜਿਹੜੀਆਂ ਪ੍ਰਭੂ ਸਿਮਰਨ ਕਰਕੇ ਪ੍ਰਭੂ ਵਿੱਚ ਲੀਨ ਹੋ ਜਾਂਦੀਆਂ ਨੇ। ਸੋ ਇਸ ਲਈ ਪਰਮੇਸ਼ਰ ਜਨਮ ਮਰਨ ਤੋਂ ਬਚਾਉਣ ਵਾਲਾ ਹੈ, ਜਨਮ ਮਰਨ ਨੂੰ ਕੱਟਣ ਵਾਲਾ ਹੈ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਦਯਾਲੰਗ ਦਾ ਅਰਥ ਹੈ ਦਇਆ ਦਾ ਘਰ। ਹੇ ਪ੍ਰਭੂ, ਤੂੰ ਦਇਆ ਦਾ ਰੂਪ ਹੈ, ਸਦਾ ਅੰਗ ਸੰਗੇ ਅਭੰਗੰਗ ਬੇਭੂਤੇ, ਤੂੰ ਸਦਾ ਸਭ ਜੀਵਾਂ ਨਾਲ ਹੈ, ਅੰਗ ਸੰਗੇ ਸਾਰਿਆਂ ਦੇ ਅੰਗ ਸੰਗ ਹੈ, ਨਾਲ ਹੀ ਵਸ ਰਿਹਾ ਹੈ, ਤੂੰ ਵੱਖਰਾ ਹੈ ਹੀ ਨਹੀਂ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਭ ਹੈ ਏਕ ਅਨੇਕ ਹੈ ਸੁਆਮੀ, ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਬਿਲਕੁਲ ਤੂੰ ਨਾਲ ਹੀ ਵਰਤ ਰਿਹਾ ਹੈ, ਤੂੰ ਦੂਰ ਨਹੀਂ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਕੋਈ ਤੇਰੀ ਅਰਾਧਨਾ ਕਰਦਾ ਹੈ ਤੂੰ ਉੱਥੇ ਪ੍ਰਗਟ ਹੋ ਕੇ ਉਹਦੀ ਸਹਾਇਤਾ ਕਰਦਾ ਹੈ, ਜਿਸਦਾ ਵਿਸਥਾਰ ਆਪਾਂ ਪਿੱਛੇ ਇਸ ਬਾਣੀ ਦੇ ਵਿਚਾਰ ਵਿੱਚ ਕਰ ਚੁੱਕੇ ਹਾਂ। ਸਦਾ ਅੰਗ ਸੰਗ ਰਹਿਣ ਵਾਲਾ ਹੈ, ਵੱਖਰਾ ਨਹੀਂ। ਜਿਵੇਂ ਸਾਡੇ ਸਰੀਰ ਦੇ ਅੰਗ ਨੇ ਸਾਡੇ ਸੰਗ ਹੀ ਨੇ, ਇਹਨੂੰ ਸਰੀਰ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਵੱਖਰਾ ਕਰਾਂਗੇ ਤਾਂ ਸਾਡਾ ਸਾਥ ਛੱਡ ਜਾਣਗੇ। ਇਵੇਂ ਪਰਮੇਸ਼ਰ ਜਿਹੜਾ ਹੈ ਅੰਗ ਸੰਗ ਹੈ, ਅਭੰਗੰ ਬਿਭੂਤੇ, ਅਤੇ ਹੇ ਵਾਹਿਗੁਰੂ ਤੇਰਾ ਪ੍ਰਤਾਪ ਕਦੇ ਨਾਸ਼ ਹੋਣ ਵਾਲਾ ਨਹੀਂ ਹੈ। ਸੋ ਇਹ ਪ੍ਰਤਾਪ ਤੇਰਾ ਕਦੇ ਵੀ ਨਾਸ਼ ਨਹੀਂ ਹੁੰਦਾ। ਸੋ ਇਸ ਲਈ ਸਾਨੂੰ ਐਸੇ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ, ਉਹਦਾ ਨਾਮ ਜਪਣਾ ਚਾਹੀਦਾ ਹੈ। ਅਵਰ ਦੂਜਾ ਕਿਉਂ ਸੇਵੀ ਹੈ, ਜੰਮੈ ਅਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥੜ ਰਹਿਆ ਸਮਾਏ। ਇੱਕੇ ਦੇ ਸਿਮਰਨ ਕਰਨਾ ਚਾਹੀਦਾ ਜਿਹੜਾ ਹਰ ਥਾਂ ਦੇ ਉੱਤੇ ਪਰਿਪੂਰਨ ਹੈ, ਉਹਦਾ ਧਿਆਨ ਧਰੋ। ਧਿਆਨ ਧਰੋ ਤਿਹਕੋ ਮਨ ਮੈਂ ਜਿਹਕੋ ਅਮਿਤੋਜ ਸਭੈ ਜਗ ਛਾਇਓ। ਜਿਹਦਾ ਪ੍ਰਤਾਪ ਹਰ ਥਾਂ ਦੇ ਉੱਤੇ ਹੈ ਉਹਨੂੰ ਸਿਮਰਨਾ ਚਾਹੀਦਾ ਹੈ। ਜਿਹਦਾ ਧਿਆਨ ਧਰਨ ਦੇ ਨਾਲ ਤਤਕਾਲ ਦੇ ਵਿੱਚ ਆਪਣੇ ਸੇਵਕ ਹੀ ਆਪੇ ਰੱਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਸੋ ਇਸ ਲਈ ਜਿਵੇਂ ਆਪਾਂ ਸੁਣਦੇ ਹਾਂ ਗਣੇਸ਼ ਚੂਹੇ ਦੀ ਸਵਾਰੀ ਕਰਦਾ, ਔਰ ਇਸੇ ਪ੍ਰਕਾਰ ਭੈਰੋਂ ਕਾਲੇ ਕੁੱਤੇ ਦੀ ਸਵਾਰੀ ਕਰਦਾ, ਜਾਂ ਉਹਨਾਂ ਦੇਵਤਿਆਂ ਦੇ ਵੱਖ ਵੱਖ ਸਵਾਰੀਆਂ ਦੱਸੀਆਂ ਗਈਆਂ, ਲੇਕਿਨ ਪਰਮੇਸ਼ਰ ਹੈ ਜਿਹੜਾ ਤਤਕਾਲ ਦੇ ਵਿੱਚ ਜਿੱਥੇ ਉਹਦਾ ਕੋਈ ਜੀਵ ਸਿਮਰਨ ਕਰਦਾ ਹੈ ਉੱਥੇ ਪ੍ਰਗਟ ਹੋ ਕੇ ਰੱਖਿਆ ਕਰਦਾ ਹੈ। ਜਿਵੇਂ ਸਤਿਗੁਰਾਂ ਨੇ ਭਾਈ ਮੱਖਣ ਸ਼ਾਹ ਦਾ ਬੇੜਾ ਸਮੁੰਦਰ ਦੇ ਵਿੱਚ ਬੰਨੇ ਲਾਇਆ, ਇਵੇਂ ਬੜੇ ਪ੍ਰਮਾਣ ਮਿਲਦੇ ਨੇ ਇਤਿਹਾਸ ਦੇ ਵਿੱਚ, ਜਿੱਥੇ ਕੋਈ ਸਿੱਖ ਸੇਵਕ ਸਤਿਗੁਰੂ ਦਾ ਧਿਆਨ ਧਰਦਾ ਰਿਹਾ। ਜਿਵੇਂ ਭਾਈ ਗੋਪਾਲਾ ਜਿਹੜਾ ਸੀ ਕਾਬਲ ਦੇ ਵਿੱਚ ਬੈਠਾ ਹੋਇਆ ਸੀ, ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਗਿਆ, ਤਾਂ ਸਤਿਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸਾਰਾ ਦਿਨ ਇੱਕ ਆਸਣ ਦੇ ਉੱਤੇ ਬਿਰਾਜਮਾਨ ਰਹੇ, ਕਿਉਂਕਿ ਚਰਨ ਕਮਲਾਂ ਦੀ ਪ੍ਰੀਤ ਬਣੀ ਹੋਈ ਸੀ ਸਿੱਖ ਦੀ, ਅਤੇ ਸਤਿਗੁਰੂ ਜੀ ਉਸ ਆਸਣ ਤੋਂ ਉੱਠੇ ਨਹੀਂ, ਕਿਉਂਕਿ ਧਿਆਨ ਧਰਿਆ ਗਿਆ। ਕਿਉਂਕਿ ਧਿਆਨ ਵਿੱਚ ਬੜੀ ਕਸ਼ਿਸ਼ ਅਤੇ ਸ਼ਕਤੀ ਹੈ। ਧਿਆਨ ਸ੍ਰੇਸ਼ਟ ਧਿਆਨ ਕਿਹੜਾ ਹੈ? ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਹਿਸਥ ਪ੍ਰਧਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਗਿਆਨਾਂ ਦੇ ਵਿੱਚੋਂ ਗੁਰੂ ਦਾ ਗਿਆਨ, ਅਤੇ ਹਰ ਪ੍ਰਕਾਰ ਦੇ ਧਿਆਨ ਦੇ ਵਿੱਚੋਂ ਗੁਰੂ ਦਾ ਧਿਆਨ ਜਿਹੜਾ ਹੈ ਇਹ ਸਰਵ ਸ੍ਰੇਸ਼ਟ ਹੈ। ਸੋ ਇਸ ਲਈ ਸਾਨੂੰ ਉਸ ਪਰਮੇਸ਼ਰ ਦਾ ਧਿਆਨ ਧਰਨਾ ਚਾਹੀਦਾ ਹੈ। ਜਿਵੇਂ ਭਗਤ ਧੰਨਾ ਜੀ ਕਹਿੰਦੇ ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਪਏ, ਧਿਆਨ ਮਾਨ ਮਨ ਏਕ ਮਏ। ਮੈਨੂੰ ਗੁਰੂ ਨੇ ਗਿਆਨ ਦਿੱਤਾ, ਮੇਰਾ ਧਿਆਨ ਟਿਕਿਆ, ਮੇਰੇ ਅੰਦਰ ਸ਼ਰਧਾ ਵਧੀ, ਅਤੇ ਮੈਂ ਇੱਕ ਪਰਮੇਸ਼ਰ ਨਾਲ ਇੱਕ ਮਿਕ ਹੋ ਗਿਆ। ਧੰਨੈ ਧਨ ਪਾਇਆ ਧਰਨੀ ਕਰ, ਮਿਲ ਜਾਣ ਸੰਤ ਸਮਾਨਿਆ। ਅਤੇ ਮੈਂ ਗੁਰਮੁਖਾਂ ਦੀ, ਮਹਾਂਪੁਰਖਾਂ ਦੀ, ਰੱਬ ਦੇ ਸੰਤਾਂ ਦੀ ਸੰਗਤ ਕਰਕੇ ਧਰਤੀ ਦੇ ਆਸਰੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਅੰਦਰ ਪ੍ਰੇਰਣਾ ਦਿੱਤੀ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਜਾਗ ਕੇ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਧਰਨਾ ਹੈ, ਉਹਦਾ ਸਿਮਰਨ ਕਰਨਾ ਹੈ, ਉਹਦਾ ਨਾਮ ਜਪਣਾ ਹੈ। ਪਾਤਸ਼ਾਹ ਜੀ ਦਾ ਫਰਮਾਨ ਹੈ, ਚੌਥੇ ਪੈਰ ਸਭਾ ਕੈ ਸੁਰਤਿਆਂ ਉਪਜੈ ਚਾਓ, ਤਿੰਨਾ ਦਰੀਆ ਵਾਸਿਓ ਦੋਸਤੀ ਮਨ ਮੁੱਖ ਸੱਚਾ ਨਾਉ। ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਹੈ, ਮੁੱਖ ਦੇ ਸੱਤੇ ਨੂੰ ਸਿਹਾਰੀ ਹੈ, ਮੁੱਖ ਦੇ ਖਿਮਾ ਕਰਨਾ ਖੱਖੇ ਨੂੰ ਸਿਹਾਰੀ ਹੈ। ਮਨ ਮੁੱਖ ਸ਼ਬਦ ਨਹੀਂ ਹੈ, ਉਹ ਪੁਰਸ਼ ਵਾਸਤੇ ਨਹੀਂ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ ਹੈ, ਉੱਥੇ ਨੰਨਾ ਮੁਕਤਾ ਹੁੰਦਾ ਹੈ ਅਤੇ ਮਨ ਮੁੱਖ ਸ਼ਬਦ ਇਕੱਠਾ ਆਉਂਦਾ ਹੈ। ਇੱਥੇ ਮਨ ਅੱਡ ਹੈ, ਮੁੱਖ ਅਲੱਗ ਹੈ, ਇਹਨੂੰ ਸੰਧੀ ਛੇਰ ਨਹੀਂ ਕਰਾਂਗੇ, ਇਹਦੇ ਅਲੱਗ ਅਰਥ ਕਰਾਂਗੇ। ਸਤਿਗੁਰੂ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ ਰੱਬ ਦੀ ਭਗਤੀ ਵਾਲੇ, ਜਿਨ੍ਹਾਂ ਦੇ ਅੰਦਰੋਂ ਲਿਵ ਅਤੇ ਪ੍ਰੀਤ ਬਣੀ ਹੈ, ਉਹਨਾਂ ਦੇ ਅੰਦਰ ਰਾਤ ਦੇ ਚੌਥੇ ਪੈਰ ਜਾਗਣ ਦਾ ਚਾਓ ਚੜਿਆ ਰਹਿੰਦਾ ਹੈ। ਕਦੋਂ ਉਹ ਸਮਾਂ ਆਵੇ ਅਤੇ ਅਸੀਂ ਪਰਮੇਸ਼ੁਰ ਦੇ ਨਾਲ ਇੱਕਮਿਕ ਹੋਈਏ, ਉਸ ਸਮੇਂ ਦੀ ਉਡੀਕ ਵਿੱਚ ਰਹਿੰਦੇ ਨੇ। ਅਤੇ ਰਾਤ ਦੇ ਚਾਰ ਪੈਰ ਨੇ ਚਾਰ ਦਿਨ ਦੇ, ਕਿਉਂਕਿ ਤਿੰਨ ਘੰਟਿਆਂ ਦਾ ਇੱਕ ਪੈਰ ਹੈ, ਅੱਠੂ ਤੀਆ ਚੌਵੀ, ਚੌਵੀ ਘੰਟੇ ਨੇ। ਸੋ ਇਸ ਲਈ ਤਿੰਨ ਤਿੰਨ ਘੰਟੇ ਚਾਰ ਪੈਰ ਦਿਨੇ ਬਣਦੇ ਨੇ, ਸਵੇਰ ਦੇ ਛੇ ਤੋਂ ਲੈ ਕੇ ਸ਼ਾਮ ਦੇ ਛੇ ਤੱਕ, ਅਤੇ ਰਾਤ ਦੇ ਛੇ ਤੋਂ ਲੈ ਕੇ ਸਵੇਰ ਦੇ ਨੌ ਤੱਕ ਤਿੰਨ ਪੈਰ ਲੰਘ ਜਾਂਦੇ ਨੇ, ਸਵੇਰ ਦੇ ਤਿੰਨ ਤੋਂ ਲੈ ਕੇ ਛੇ ਤੱਕ ਜਿਹੜਾ ਇਹ ਚੌਥਾ ਪੈਰ ਹੈ ਰਾਤ ਦਾ, ਸੁਬਾਹ ਦਾ ਟਾਈਮ, ਅੰਮ੍ਰਿਤ ਵੇਲੇ ਦਾ ਟਾਈਮ। ਝਾ ਲੰਘੇ ਉੱਠ ਨਾਮ ਜਪ, ਨਿਸਬਾਸਰ ਆਰਾਦ, ਕਾਰਾ ਕੁਜੈ ਨਾ ਵਿਆਪ, ਇਹ ਨਾਨਕ ਮਿਟੈ ਉਪਾਦ। ਬੜੇ ਥਾਵਾਂ 'ਤੇ ਪ੍ਰੇਰਣਾ ਕੀਤੀ ਬਾਣੀ ਦੇ ਅੰਦਰ, ਪੈ ਰਾਤ ਰਹਿੰਦੀ ਜਾਗ ਕੇ ਨਾਮ ਸਿਮਰਨ ਕਰਨ ਦੀ। ਔਰ ਇਹ ਸਿੱਖੀ ਦਾ ਬੇਸ ਹੈ, ਆਧਾਰ ਹੈ, ਸਿੱਖੀ ਦਾ ਮਹਿਲ ਇਸ ਅੰਮ੍ਰਿਤ ਵੇਲੇ 'ਤੇ ਖੜ੍ਹਾ ਹੈ। ਸਤਿਗੁਰੂ ਪਾਤਸ਼ਾਹ ਜੀ ਆਪ ਅੰਮ੍ਰਿਤ ਵੇਲਾ ਸੰਭਾਲਦੇ ਰਹੇ ਅਤੇ ਸਿੱਖਾਂ ਨੂੰ ਪ੍ਰੇਰਨਾ ਕਰਦੇ ਰਹੇ। ਬਾਣੀ ਵਿੱਚ ਅਨੇਕਾਂ ਪ੍ਰਮਾਣ ਮਿਲਦੇ ਨੇ, ਜਿਵੇਂ ਭਗਤ ਫਰੀਦ ਜੀ ਕਹਿੰਦੇ, ਫਰੀਦਾ ਪਿੱਛੇ ਰਾਤ ਨਾ ਜਾਗੇ ਹੋ, ਜੀਵੰਦੜੋਂ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਕਬੀਰ ਜੀ ਕਹਿੰਦੇ, ਕਬੀਰ ਸੂਤਾ ਕਿਆ ਕਰੈ, ਬੈਠਾ ਰਹੋ ਅਰ ਜਾਗ, ਜਾਗ ਕੇ ਸੰਗ 'ਤੇ ਬੀਚਰਾ, ਤਾਹੀ ਕੇ ਸੰਗ ਲਾਗ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਨਾਮ ਕੀ ਨਾ ਜਪੈ ਸਵੇਰਾ। ਸਵੇਰੇ ਉੱਠ ਕੇ ਹਿਰਦੇ ਵਿੱਚ ਤੂੰ ਪਰਮੇਸ਼ੁਰ ਦਾ ਸਿਮਰਨ ਕਿਉਂ ਨਹੀਂ ਕਰਦਾ। ਸੋ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਵਿਖੜੇ ਦਾਓ ਲੰਘਾਵੇ, ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ। ਅੰਮ੍ਰਿਤ ਵੇਲੇ ਜਾਗਣ ਦੀ ਬੜੀ ਵੱਡੀ ਮਹਾਨਤਾ ਹੈ ਸਤਿਗੁਰਾਂ ਦੀ ਬਾਣੀ ਦੇ ਅੰਦਰ। ਅਤੇ ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤਾਂ ਭਾਈ ਸਾਹਿਬ ਜੀ ਵੀ ਬੜੇ ਸਰਲ ਸ਼ਬਦਾਂ ਵਿੱਚ ਸਾਨੂੰ ਪ੍ਰੇਰਿਤ ਕਰ ਰਹੇ ਨੇ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਗੁਰ ਕੈ ਬਚਨ ਉਚਾਰ ਕੈ ਧਰਮ ਥਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ, ਗੁਰਮੁਖ ਗਾਡੀ ਰਾਹ ਚਲੰਦਾ। ਸੋ ਇਹ ਗੁਰਸਿੱਖ ਦੀ ਨਿੱਤ ਕਰਨੀ ਹੈ। ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਸਾਏ, ਸੋ ਭਲਕੇ ਉੱਠ ਹਰਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਇਵੇਂ ਭਾਈ ਗੁਰਦਾਸ ਜੀ ਨੇ ਵੀ ਇਹਦੀ ਵਿਆਖਿਆ ਕੀਤੀ ਹੈ, ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਮੇਂ ਸਿਰ ਇਸ਼ਨਾਨ ਕਰਦਾ ਹੈ। ਸਤਿਗੁਰੂ ਜੀ ਤਾਂ ਕਹਿੰਦੇ ਅਸਲ ਵਿੱਚ ਸੂਰਮੇ ਉਹ ਨੇ ਸੇਈ ਪੂਰੇ ਸ਼ਾਹ ਵਕਤ ਹੈ ਉੱਪਰ ਲੜ ਮੂਏ, ਜਿਹੜੇ ਸਮੇਂ 'ਤੇ ਉੱਠ ਕੇ ਸਮੇਂ ਦੀ ਸੰਭਾਲ ਕਰਦੇ ਹਨ। ਸੋ ਫਿਰ ਉਹ ਗੁਰੂ ਦੇ ਬਚਨ ਸਿਮਰਨ ਕਰਦੇ ਹੋਏ ਧਰਮਸਾਲ ਦੀ ਸੁਰਤ ਕਰਨ ਦਾ ਧਰਮਸ਼ਾਲਾ ਵਿੱਚ ਪਹੁੰਚਦੇ ਨੇ, ਸਾਧ ਸੰਗਤ ਵਿੱਚ ਜਾ ਕੇ ਸਤਿਗੁਰਾਂ ਦੀ ਬਾਣੀ ਪ੍ਰੀਤ ਨਾਲ ਸੁਣਦੇ ਨੇ, ਸ਼ੰਕੇ ਮਨ 'ਚੋਂ ਸਾਰੇ ਕੱਢ ਕੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਸਾਧ ਸੰਗਤ ਦੀ ਸੇਵਾ, ਹੈ ਨਾ, ਦਸਾਂ ਨੌਵਾਂ ਦੀ ਕਿਰਤ ਦੇ ਵਿੱਚੋਂ ਜਾ ਕੇ ਪ੍ਰਸ਼ਾਦ ਸੰਗਤ ਵਿੱਚ ਵੰਡਦੇ ਨੇ। ਤੇ ਫਿਰ ਭਾਈ ਸਾਹਿਬ ਕਹਿੰਦੇ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚਿਆ ਆਪ ਖਵਾਉਂਦਾ ਹੈ, ਸਿੱਖ ਦੀ ਨਿੱਤ ਕਰਨੀ ਹੈ, ਆਪ ਭੁੱਖੇ ਰਹਿ ਕੇ ਦੂਸਰਿਆਂ ਦਾ ਭਲਾ ਕਰਨਾ। ਸੇਵ ਕੀਤੀ ਸੰਤੋਖ, ਇੰਜ ਨਹੀਂ ਸੱਚੋ ਸੱਚ ਤੇ ਆਇਆ, ਉਹਨੇ ਮੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਲਿਤ ਦੇਵੈ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ। ਇਹ ਉਹਨਾਂ ਦਾ ਮਾਰਗ ਹੈ ਜਿਹੜੇ ਪੈਰ ਰਾਤ ਰਹਿੰਦੀ ਉੱਠ ਕੇ ਪ੍ਰਭੂ ਦਾ ਸਿਮਰਨ ਕਰਦੇ ਹਨ। ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਵਾਸਤੇ ਜਾਪ ਕੀ ਕਰਨਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ। ਭਾਈ ਸਾਹਿਬ ਨੇ ਬੜਾ ਵਿਸਥਾਰ ਨਾਲ ਲਿਖਿਆ ਹੈ ਆਪਣੀਆਂ ਵਾਰਾਂ ਦੇ ਵਿੱਚ, ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਸਤਿਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਤੋਂ ਹੀ ਸਾਧ ਸੰਗਤ ਨੂੰ ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ, ਇਹਦਾ ਸਿਮਰਨ ਕਰਨਾ ਹੈ। ਜਿਹਨੇ ਸਾਡੇ ਅੰਦਰੋਂ ਹਉਮੈ ਦਾ ਅਭਾਵ ਕਰ ਦੇਣਾ ਹੈ, ਹਉਮੈ ਬੁੱਝੈ ਤਾਂ ਦਰ ਸੂਝੈ, ਤਾਂ ਜਾ ਕੇ ਸਾਨੂੰ ਆਪਣੇ ਅੰਦਰੋਂ ਉਸ ਬੈਠੇ ਪਰਮੇਸ਼ਰ ਦੇ ਦੀਦਾਰ ਪ੍ਰਾਪਤ ਹੋਣੇ ਨੇ। ਦਰ ਮਾਦੇ ਠਾਡੇ ਦਰਬਾਰ, ਤੁਝ ਮਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ, ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਦਿਵਸ ਰਾਤ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਉਹ ਪੁਕਾਰ ਸਾਡੀ ਇੱਕ ਦਿਨ ਜ਼ਰੂਰ ਸੁਣਦਾ ਹੈ। ਇਵੇਂ ਹੀ ਸਾਨੂੰ ਇਤਿਹਾਸ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਾਈ ਫਿਰਨਾ, ਭਾਈ ਜੇਠਾ ਜੀ, ਭਾਈ ਚੰਗਾ ਜੀ, ਇਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਹਜ਼ੂਰ ਕੋਈ ਰਾਮ ਜਪਦਾ ਹੈ, ਕੋਈ ਕ੍ਰਿਸ਼ਨ, ਕੋਈ ਸੋਹੰ, ਸਾਨੂੰ ਕੀ ਹੁਕਮ ਹੈ? ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਕਿ ਅਸਾਂ ਵਾਹਿਗੁਰੂ ਜਪਣਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਹੋਰ ਬਹੁਤ ਸਾਰੇ ਗੁਰਸਿੱਖ ਇਸ ਤਰ੍ਹਾਂ ਸੰਗਤ ਵਿੱਚ ਆਉਂਦੇ ਸਨ ਅਤੇ ਗੁਰੂ ਸਾਹਿਬ ਕੋਲੋਂ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਕੇ ਜਾਂਦੇ ਸਨ। ਚਰਨ ਧੋਏ ਰਹਿ ਰਾਸ ਕਰਨ ਕਰ, ਚਰਨਾ ਮਿਰਤ ਸਿੱਖਾਂ ਪਿਲਾਇਆ, ਸਤਿਗੁਰੂ ਜੀ ਦੇ ਚਰਨਾਂ ਤੋਂ ਚਰਨ ਪੌਲ ਪ੍ਰਾਪਤ ਕਰਕੇ ਗੁਰਸਿੱਖ ਬਣਦੇ ਸਨ। ਗੁਰ ਮੰਤਰ ਦਾ ਜਾਪ ਕਰਕੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਭਾਵੇਂ ਕੋਈ ਪੜ੍ਹਿਆ ਹੈ ਅਤੇ ਭਾਵੇਂ ਅਨਪੜ੍ਹ ਹੈ, ਉਹ ਪਰਮਗਤੀ ਪਾਉਂਦਾ ਹੈ। ਇੱਕ ਸ਼ਬਦ ਦਾ ਧਿਆਨ ਧਰ ਕੇ ਜਦੋਂ ਸਿਮਰਨ ਕੀਤਾ ਜਾਂਦਾ ਹੈ, ਸੋ ਇਸ ਕਰਕੇ ਰਹਿਤਨਾਮਿਆਂ ਵਿੱਚ ਵੀ ਸਾਨੂੰ ਸੇਧ ਮਿਲਦੀ ਹੈ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦਾ ਰਹਿਤਨਾਮਾ ਹੈ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੋ ਜਾਪ ਕਰ, ਇਸ਼ਨਾਨ ਪੜ੍ਹੇ ਜਪ ਜਾਪ, ਸੰਧਿਆ ਸਮੇਂ ਸੁਣੈ ਰਹਿ ਰਾਸ, ਕੀਰਤਨ ਕਥਾ ਸੁਣੈ ਹਰਿਆਸ, ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਮੈਂ ਜਾਏ। ਹੁਣ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਦ ਸੇਵਕ ਸ਼ਰਧਾਲੂ ਸਿੱਖ, ਜਿਨ੍ਹਾਂ ਦੀਆਂ ਰਚਨਾਵਾਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਰੂਪ ਵਿੱਚ ਪੜ੍ਹੀਆਂ ਜਾਂਦੀਆਂ ਨੇ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਹੋਇਆ। ਅਤੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਸੋ ਜਾਪ, ਪ੍ਰਭਾਤੇ ਉੱਠ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਕਰ ਇਸ਼ਨਾਨ ਪੜ੍ਹੇ ਜਪ ਜਾਪ, ਜਪਜੀ ਸਾਹਿਬ ਜਾਪ ਸਾਹਿਬ ਇਹ ਨਿਤਨੇਮ ਕਰਨਾ ਹੈ। ਜਪ ਜਾਪ ਪੜ੍ਹੇ ਬਿਨ ਜੋ ਜੇ ਵੈ ਪ੍ਰਸਾਦ, ਸੋ ਬਿਸਤਾ ਕਰ ਕਿਰਮ ਹੋਏ ਜਨਮ ਗਵਾਵੈ ਬਾਦ, ਜਿਹੜਾ ਜਪਜੀ ਅਤੇ ਜਾਪ ਪੜ੍ਹੇ ਤੋਂ ਬਿਨਾਂ ਕੁਛ ਮੂੰਹ ਵਿੱਚ ਪਾਉਂਦਾ ਹੈ ਛਕਦਾ ਹੈ। ਸਤਿਗੁਰੂ ਕਹਿੰਦੇ ਨੇ ਕਿ ਉਹ ਵਿਸਤਾ ਦਾ ਕਿਰਮ ਬਣਦਾ ਹੈ, ਭਾਵ ਸਵੇਰੇ ਉੱਠ ਕੇ ਪਹਿਲਾਂ ਹਿੱਤ ਬਾਣੀ ਨਾਲ ਹੀ ਕਰਨਾ ਹੈ। ਬੜਾ ਸਪੱਸ਼ਟ ਲਿਖਿਆ ਗੁਰੂ ਸਾਹਿਬ ਜੀ ਨੇ ਕਿ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿੱਤ ਕਰਨੀ, ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਰਵਣ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਉਹਦੇ ਵਿੱਚ ਵੀ ਸਤਿਗੁਰਾਂ ਨੇ ਇਹੀ ਕਿਹਾ ਭਲਕੇ ਉੱਠ ਹਰ ਨਾਮ ਤੇ ਆਵੇ, ਪਹਿਲਾਂ ਨਾਮ ਜਪਣਾ ਹੈ। ਫਿਰ ਸਤਿਗੁਰਾਂ ਨੇ ਕਿਹਾ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਉਸ ਤੋਂ ਬਾਅਦ ਬਾਣੀ ਦਾ ਨਿਤਨੇਮ ਕਰਨਾ ਹੈ। ਸੋ ਇੱਕ ਰਹਿਤਨਾਮੇ ਵਿੱਚ ਹੋਰ ਵੀ ਜ਼ਿਕਰ ਮਿਲਦਾ, ਗਿਆਨ ਸ਼ਬਦ ਗੁਰੂ ਸੁਣੇ ਸੁਣਾਏ, ਜਪਜੀ ਜਾਪ ਪੜ੍ਹੇ ਚਿੱਤ ਲਾਏ, ਗੁਰਦੁਆਰੇ ਕਾ ਦਰਸ਼ਨ ਕਰੇ ਪਰਦਾਰਾ ਕਾ ਤਿਆਗ ਜੋ ਕਰੇ, ਗੁਰਸਿੱਖ ਸੇਵਾ ਕਰੇ ਚਿੱਤ ਲਾਏ, ਆਪਾ ਮਨ ਕਾ ਸਗਲ ਮਿਟਾਏ, इन करमन में जो प्रधान सो सिख मेरा रूप पहचान। दसम पातशाह जी कहिंदे उह सिख मानो कि मेरा रूप ही है जिहड़ा ये करम नित करदा है। तो जिहड़ा सिख प्रभाते पातशाह जी कहिंदे संगत विच नहीं जांदा उह सिख तनखाही है। जिहड़ा सिख सवेरे उठ के सत प्रातः काल सत संग ना जावै तनखाहदार वो बड़ो कहावै, वो वड्डा तनखाही है। इस करके सतगुरु जी ने यह नित करने नेम जिहड़ा साडा पहले जामे तो लैके बन्निया। तो गुरु नानक देव महाराज जी ने भी सिद्ध गोष्ठ विच जिक्र किया जोगियां नाल विचार करदे गुरमुख नाम दान इशनान। गुरमुख ने नाम जपना है, दान करना है, तो इशनान करना है। कर इशनान सिमर प्रभ अपना मन तन भय अरोगा। तो इशनान भी गुरु प्यारे तीन तरह का होंदा है। पहला शरीरक, शरीर की शुद्धि वास्ते करना, यह भी जरूरी है। नहीं तो साढ़े बहुते तो वीर जड़े ने सारी गल न समझे तो बिना एक गल रद्द करी जाते कहें जी सूचे ये ना आखिए बहन जे पिंडा तोए। पर प्रकरण तो पढ़ो क्या किनू है। उन्हें ब्राह्मण लोगों को क्या जेडे केवल कर्मकांडी सन पिंडा धो के अपने आप को सुचा मनते सन। यदा अर्थ ये नहीं कि असी इशनान नहीं करना। सो शरीरक इशनान है। दूजा की है मन का इशनान। मन का इशनान है मन में बुरिया वाशनावां तो बचाना, मंदे विकारा तो बचाना। मन जिहड़ा है पशु की तरह है, जिवें पशु हरियावल वेख के पिछे लग जाता है ना, इवें सदा मन जिहड़ा प्राया धन ते पर इसत्री वेख के ते पिछे लग तुरदा है। इहदे मन दे गल विच वैराग दी लक्कड़ बन देनी चाहीदी है। मन दीआं बिरतीआं खिंडीआं रहिंदीआं ने, इहनां नूं एकागर करन वास्ते मन दा इशनान करवाउणा। जिहनूं सतगुरां ने कहा इशनान करे अमृत सरनावे। इह अमृतसर दा अमृत सरोवर दे इशनान दे तुल हो गया मन दा इशनान। तीजा है आत्म इशनान। नानक मेर शरीर का एक रस एक रथवाह। एक सादा शरीर है, दूजी आत्मा है। जिस तरह एक घोड़ा है तो एक घोड़े का सवार है, गड्डी है तो गड्डी का ड्राइवर है। आत्मा ये गल दृढ़ करवानी चाहिए है। साधो ये तन मिथ्या जानो या भीतर जो राम बख्त है सचो ता है पछाणो। आत्मा को समझाना चाहिए, पहला अपने मन को उपदेश देना चाहिए मैं शरीर तो अड्डा, मैं बुद्ध नहीं, चित नहीं, मन नहीं, इन सारे तो वक्री हाँ, साखी रूप हाँ, मैं सारे सत्या देने वाला हाँ, मैं जोत सूप हाँ, मन तो जोत सूप है, अपना मूल पछाण। कहो कबीर ये राम की अंश, मैं राम की अंश हाँ। इस तरह द्वैत भाव के कढ के माया तो निर्लेप होना, यह आत्मा का इशनान है। गुरमुख नाम दान इशनान। दान भी तीन तरह का होंगे। शरीर करके दान करना, जिमें आप गुरु के लंगर च सेवा करते हैं, पानी पिना, प्रशादा छका, पखा करना, झाड़ू देना, रोगियों की, यतीमां की, अनाथा की, विधवा इस्त्रियों की सार लैनी, कपड़ा रोटी आदिक दान पुन करना, यह शरीर का दान है। एक मन का दान है गुरु प्यारे। भलियाई सोचनी, किसी का बुरा नहीं, पर का बुरा ना रखो चीत, तुम को दुख नहीं भाई मीत। दुखियारियां वास्ते भले की अरदास करनी, सारियां दा भला मंगना। फिर जे गुरु ने ज्ञान बख्शे, ज्ञान अगे वंडना, ज्ञान दा दान करना, यह मन दा दान है। पर आत्मदान जिहड़ा विद्या दा दान है, यह कदी निखुटदा नहीं, मुकदा नहीं, यह मुक्ति पद दा दाता है। तीजा है आत्मदान, जिथे अपनी आत्मा प्रभु नूं अर्पण कर देनी परमेश्वर दे अगे, अपने आपे नूं। तान मान धन सब सौंप गुर का हुक्म मन्निया पाईए, तेरो किया तुझे क्या अर्पो। ये भाव रखना, इनू कहिंदे ने आत्मदान। सो इसलिए गुरसिख ने अमृत वेले जाग के नाम दे अभ्यासी होना है। सो सतगुरां वल्लों जो ये दात सानू बख्शी गई पंज बाणियां दा पाठ करके, जपजी साहब, जाप साहब, सवैये चौपई, आनंद साहब, अमृत का बाटा तैयार करके छका के सानू गुरु चरणा नाल जोड़िया गया। ये अमृत फिर असी रोज़ छकना है। जो अमृत वेले उठ के इस अमृतमई बाणी नाल, अमृत बाणी हर हर तेरी सुन सुन होवै, परमगत मेरी जलन बुझी शीतल होए, मनुआ सतगुर का दर्शन पाए जियो, इस बाणी नू सिमरांगे, वाहिगुरु का नाम जपांगे, ते साडे अंदर अमृत रोज़ पैदा होवेगा। वो अमृत रोज असी छकना है, रोज ओदे विच मन दा इशनान कराउणा है, मन नहावै मैल चुकावड़े आ, सुनिया मनिया मन कीता भाओ अंतरगत तीर्थ मल नहाओ, जिन्हें सुन के मनिया तिन्ना निज करवा, फिर गुरु के बचना मनना है। ये कर्म ये अभ्यास असी नित रोज करना है, फिर गुरु प्यार वाले जो मन की मैल लै जाएगी ना, तो फिर बुद्ध बदली सिद्ध पाई, बुद्धि ने बदल जाना है। जिहड़ी साडी खोटी बुद्धि है ये गुरु के ज्ञान को समझ नहीं सकती, इसे लई असीं कई बार गुरबाणी के उपर ही शंका कर लग जांदे हां। ऐसा नहीं है उत्थे बुद्ध बदल जाती है, उत्थे मन की अवस्था ही बदल जाती है। सो इसलिए इहदा अभ्यास नित रोज करना है, नितनेमी बनना है, नितनेमी बने तो बिना गुरु की बख्शिश प्राप्त नहीं होंदी। किसी गुरमुख महापुरख के बड़े सोहने बचन ने, तू नितनेम ना छड़ी गुरु साहब तेरी बाँह नहीं छड़नगे। नितनेम करना गुरु नूं बाँह फड़ाउणी है, ते बाँह फड़ाई तो ही आपां कह सकांगे सगल द्वार को छड़ के गहे तुहारो द्वार, बाहें गहे की लाज अस गोबिंद दास तुहार। सो इन्ने शब्द प्रवान करने जी, 26 भागां दे अंदर जाप साहब की कथा। धन श्री गुरु ग्रंथ साहिब महाराज सच्चे पातशाह जी ने अपना बख्शिश भरिया सिर ते हथ रख के आप करवाई है। इस तों अगे अकाल उस्तत दी विचार सतगुरां दी कृपा नाल आपां आरंभ करन दा यतन करांगे। विचार करदे आं भुल्लां दा हो जाणा सुभाविक है, भुल्लण अंदर सब को अभुल गुरु करतार। दास वास्ते अपने भले वास्ते गुरु चरणों में अरदास करनी जी। संबत साहा लिखिया मिलकर पावो तेल, देहो सजन असीसड़ियाँ जां होवै साहिब सों मेल। तमाम भुलां चुकां दी खिमा जी, फतेह बुलाओ, वाहेगुरु जी का खालसा वाहेगुरु जी की फतेह।